ਹਜ਼ੂਰ ਜ਼ਹਰਾ ਜ਼ਹੂਰ ਸਰਬ ਕਲਾ ਭਰਪੂਰ ਬਾਣੀ ਕੇ ਬੋਹਿਤ ਨਾਮ ਕੇ ਜਹਾਜ਼ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਰਮ ਪਵਿੱਤਰ ਚਰਨ ਕਮਲਾਂ ਵਿਖੇ ਹਾਜ਼ਰ ਹੋ ਰਿਹਾ ਹੈ। ਸਤਿਕਾਰਯੋਗ ਗੁਰਮੁਖ ਪਿਆਰਿਓ, ਅਥਵਾ ਦੂਰ ਦੁਰਾਡੇ ਬੈਠ ਕੇ ਰੇਡੀਓ, ਟੈਲੀਵਿਜ਼ਨ ਜਾਂ ਇੰਟਰਨੈਟ ਰਾਹੀਂ ਗੁਰਮਤ ਵਿਚਾਰਾਂ ਸਰਵਣ ਕਰਨ ਜਾ ਰਿਹਾ ਹੈ ਸਮੂਹ ਸਤਸੰਗੀਓ। ਆਓ ਸਰਵ ਪ੍ਰਥਮ ਇਕਾਗਰ ਚਿਤ ਹੁੰਦਿਆਂ ਪਿਆਰ ਸਹਿਤ ਗੱਜ ਵੱਜ ਕੇ ਫਤਿਹ ਬੁਲਾਈਏ ਜੀ, ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਅੱਜ ਇਸ ਵੇਲੇ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਉਸ ਪਾਵਨ ਹੁਕਮਨਾਮੇ ਦੀ ਵਿਚਾਰ ਕਰਨ ਲੱਗੇ ਹਾਂ ਜੋ ਅੱਜ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ। ਸਤਿਗੁਰੂ ਦਾ ਇਹ ਪਾਵਨ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਅੰਕ 607 ਤੇ ਸੋਰਠ ਮਹੱਲਾ ਚੌਥਾ ਦੇ ਸਿਰਲੇਖ ਹੇਠਾਂ ਸੁਸ਼ੋਭਿਤ ਹੈ। ਵਿਚਾਰਾਂ ਕਰਨ ਤੋਂ ਪਹਿਲਾਂ ਮੈਂ ਆਪ ਸਰਬੱਤ ਨੂੰ ਬਹੁਤ ਬਹੁਤ ਮੁਬਾਰਕ ਆਖਦਾ। ਅੱਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਪਾਵਨ ਗੁਰਤਾ ਗੱਦੀ ਦਿਵਸ ਹੈ। ਅੱਜ ਤੋਂ ਠੀਕ 313 ਸਾਲ ਪਹਿਲਾਂ ਸ੍ਰੀ ਹਜ਼ੂਰ ਸਾਹਿਬ ਵਿਖੇ ਪੰਥ ਦੇ ਵਾਲੇ ਸਤਿਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਜਿਸ ਵੇਲੇ ਸਿੱਖਾਂ ਨੇ ਇਹ ਗੱਲ ਪੁੱਛੀ, ਮਹਾਰਾਜ ਤੁਸੀਂ ਆਖਦੇ ਹੋ ਮੈਂ ਆਪਣਾ ਸਰੀਰ ਇਸ ਜਹਾਨ ਤੋਂ ਸਮੇਟਣ ਲੱਗਾ, ਸਾਨੂੰ ਕਿਸ ਦੇ ਲੜ ਲਾ ਚੱਲੇ ਹੋ? ਤਾਂ ਅੱਜ ਦੇ ਦਿਹਾੜੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਾਹਮਣੇ ਆਪਣਾ ਸੀਸ ਝੁਕਾਉਂਦਿਆਂ ਹੁਕਮ ਕੀਤਾ, ਸਿੱਖੋ ਅੱਜ ਤੋਂ ਬਾਅਦ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੁਹਾਡੇ ਜੁਗੋ ਜੁਗ ਅਟਲ ਗੁਰੂ ਹੋਣਗੇ। ਅਸੀਂ ਇਸੇ ਲਈ ਬੁਲਾ ਨਾਗਾ ਰੋਜ਼ ਇਹਨਾਂ ਬਚਨਾਂ ਨੂੰ ਦ੍ਰਿੜ ਕਰਦੇ ਹਾਂ। ਆ ਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਹ ਬਚਨ ਬੜੇ ਗਹਿਰੇ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ, ਇਹ ਹੁਕਮ ਤਾਂ ਸਿੱਖਾਂ ਨੂੰ ਹੈ, ਪਰ ਇਸਦਾ ਭਾਵ ਇਹ ਹਰਗਿਜ਼ ਨਹੀਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇਵਲ ਤੇ ਕੇਵਲ ਸਿੱਖਾਂ ਵਾਸਤੇ ਨੇ। ਨਹੀਂ, ਦੁਨੀਆਂ ਦਾ ਕੋਈ ਵੀ ਬੰਦਾ ਮਹਾਨ ਹੋਵੇ, ਮਾਮੂਲੀ ਹੋਵੇ, ਉੱਚਾ ਹੋਵੇ, ਨੀਵਾਂ ਹੋਵੇ, ਰਾਜਾ ਹੋਵੇ, ਰੰਕ ਹੋਵੇ, ਅਮੀਰ ਹੋਵੇ, ਗਰੀਬ ਹੋਵੇ, ਵੱਡਾ ਹੋਵੇ, ਛੋਟਾ ਹੋਵੇ, ਪੜ੍ਹਿਆ ਲਿਖਿਆ ਸਿਆਣਾ ਹੋਵੇ ਜਾਂ ਅਨਪੜ੍ਹ ਹੋਵੇ, ਬੱਚਾ ਹੋਵੇ ਕਿ ਬੁੱਢਾ, ਇਸਤਰੀ ਹੋਵੇ ਕਿ ਮਰਦ, ਬਿਨਾਂ ਕਿਸੇ ਵਿਤਕਰੇ ਤੋਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਬੈਠ ਕੇ ਸਤਿਗੁਰੂ ਦੀ ਬਾਣੀ ਦਾ ਆਨੰਦ ਮਾਣ ਸਕਦਾ ਹੈ। ਸਤਿਗੁਰੂ ਨੇ ਇਹ ਅੰਮ੍ਰਿਤ ਦਾ ਚਸ਼ਮਾ ਸਮੂਹ ਮਨੁੱਖਾਂ ਲਈ ਜਾਰੀ ਕੀਤਾ, ਕਿਸੇ ਇੱਕ ਵਿਅਕਤੀ ਲਈ ਨਹੀਂ, ਕਿਸੇ ਇੱਕ ਫਿਰਕੇ ਲਈ ਨਹੀਂ, ਕਿਸੇ ਇੱਕ ਕੌਮ ਲਈ ਨਹੀਂ। ਮੈਨੂੰ ਇੱਕ ਵਾਰਤਾ ਯਾਦ ਆਉਂਦੀ ਹੈ। ਸੰਨ 1984 ਦੇ ਉਹਨਾਂ ਦਿਨਾਂ ਨੂੰ ਯਾਦ ਕਰੋ, ਦਿਨ ਤੇ ਇਹੀ ਸਨ। ਖਾਸ ਕਰਕੇ ਜੂਨ 1984 ਔਰ ਨਵੰਬਰ ਅਕਤੂਬਰ ਦਾ ਆਖਰੀ ਦਿਹਾੜਾ ਤੇ ਨਵੰਬਰ ਦੇ ਸ਼ੁਰੂਆਤੀ ਦਿਨ ਸਿੱਖ ਪੰਥ ਲਈ ਸਦਾ ਲਈ ਕਾਲੇ ਇਤਿਹਾਸ ਵਿੱਚ ਲਿਖੇ ਜਾਣ ਵਾਲੇ ਅੱਖਰ ਨੇ। ਜਦੋਂ ਦੂਰ ਦੁਰਾਡੇ ਹਜ਼ਾਰਾਂ ਸਿੱਖਾਂ ਨੂੰ ਕਤਲੇਆਮ ਵਜੋਂ ਮਾਰ ਦਿੱਤਾ ਗਿਆ, ਮੈਂ ਫਿਰ ਇਹ ਗੱਲ ਦੁਹਰਾ ਕੇ ਆਖਦਾ, ਭਾਰਤ ਦੇ ਇਤਿਹਾਸ ਉੱਤੇ, ਭਾਰਤ ਦੇ ਇਤਿਹਾਸ ਵਿੱਚ ਸਰਕਾਰਾਂ ਦੇ ਮੱਥੇ ਉੱਤੇ ਲੱਗਾ ਹੋਇਆ ਇਹ ਕਲੰਕ ਕਦੇ ਨਹੀਂ ਮਿਟੇਗਾ। ਜਿੱਥੇ ਹਜ਼ਾਰਾਂ ਭੋਲੇ ਭਾਲੇ ਸਿੱਖਾਂ ਨੂੰ ਕਤਲ ਕੀਤਾ ਗਿਆ ਚੌਰਾਹੇ ਵਿੱਚ ਖੜਾ ਕਰਕੇ, ਉੱਥੇ ਹਜ਼ਾਰਾਂ ਹੀ ਗੁਰਦੁਆਰਿਆਂ ਉੱਤੇ ਹਮਲੇ ਹੋਏ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਹੁਰਮਤੀ ਕੀਤੀ ਗਈ। ਮੈਂ ਤੁਹਾਨੂੰ ਉਸ ਵੇਲੇ ਦੀ ਇੱਕ ਵਿਸ਼ੇਸ਼ ਵਾਰਤਾ ਸੁਣਾਉਣਾ ਚਾਹੁੰਦਾ। ਸੰਨ 1984 ਤੋਂ ਫੌਰਨ ਬਾਅਦ ਕੁਝ ਸੂਝਵਾਨ ਲੋਕਾਂ ਨੇ ਇੱਕ ਪ੍ਰੋਗਰਾਮ ਪਲੈਨ ਕੀਤਾ, ਬਈ ਅਸੀਂ ਕਿਉਂ ਨਾ ਸਾਰੀਆਂ ਥਾਵਾਂ 'ਤੇ, ਸਟੇਟਾਂ ਵਿੱਚ, ਵੱਖ ਵੱਖ ਸਟੇਟਾਂ 'ਤੇ, ਵੱਖ ਵੱਖ ਸ਼ਹਿਰਾਂ ਵਿੱਚ ਕਿਉਂ ਨਾ ਅਸੀਂ ਸਰਬ ਧਰਮ ਸੰਮੇਲਨ ਕਰਵਾਇਆ ਕਰੀਏ, ਤਾਂ ਕਿ ਧਾਰਮਿਕ ਤੌਰ 'ਤੇ ਜਿਹੜਾ ਇੱਕ ਪਾੜਾ ਬਣ ਰਿਹਾ ਹੈ, ਜਿਹੜੀ ਇੱਕ ਦੂਰੀ ਬਣ ਰਹੀ ਹੈ, ਉਸ ਨੂੰ ਮਿਟਾਇਆ ਜਾ ਸਕੇ। ਮੇਰੇ ਇੱਕ ਮਿੱਤਰ ਗਿਆਨੀ ਜੀ ਉਹਨਾਂ ਦਿਨਾਂ ਵਿੱਚ ਮੱਧ ਪ੍ਰਦੇਸ਼ ਦੇ ਸ਼ਹਿਡੋਲ ਵਿਖੇ ਰਹਿੰਦੇ ਸਨ। ਆਪ ਜੀ ਨੂੰ ਖਿਆਲ ਹੋਵੇਗਾ ਸ਼ਹਿਡੋਲ ਬੜਾ ਵੱਡਾ ਸ਼ਹਿਰ ਹੈ ਮੱਧ ਪ੍ਰਦੇਸ਼ ਦਾ। ਗਿਆਨੀ ਜੀ ਹੋਰਾਂ ਨੇ ਮੈਨੂੰ ਵਾਰਤਾ ਸੁਣਾਈ, ਆਖਣ ਲੱਗੇ ਉਹਨਾਂ ਦਿਨਾਂ ਵਿੱਚ ਸ਼ਹਿਡੋਲ ਵਿਖੇ ਮੱਧ ਪ੍ਰਦੇਸ਼ ਦੀ ਸਰਕਾਰ ਵੱਲੋਂ ਇੱਕ ਸਰਵ ਧਰਮ ਸੰਮੇਲਨ ਰੱਖਿਆ ਗਿਆ। ਕਹਿਣ ਲੱਗੇ ਸਮੂਹ ਧਰਮਾਂ ਦੇ ਮੁਖੀਆਂ ਨੂੰ ਬੁਲਾਇਆ ਗਿਆ ਅਤੇ ਮੇਰੇ ਮਿੱਤਰ ਗਿਆਨੀ ਜੀ ਆਖਣ ਲੱਗੇ ਸਿੱਖ ਧਰਮ ਵੱਲੋਂ ਸਿੱਖੀ ਦੀ ਗੱਲ ਕਰਨ ਦੇ ਲਈ ਉਹਨਾਂ ਨੇ ਮੈਨੂੰ ਵੀ ਸੱਦਾ ਦਿੱਤਾ। ਆਖਣ ਲੱਗੇ ਜਿਸ ਵੇਲੇ ਸੁਣਾ ਹਟੇ ਸਾਰੇ ਜਣੇ ਆਪੋ ਆਪਣੀ ਗੱਲ, ਸਭ ਤੋਂ ਅਖੀਰ ਵਿੱਚ ਗਿਆਨੀ ਜੀ ਹੋਰਾਂ ਨੂੰ ਮੌਕਾ ਦਿੱਤਾ ਗਿਆ, ਹੁਣ ਤੁਸੀਂ ਨਾ ਸਿੱਖੀ ਦੀ ਗੱਲ ਸੁਣਾਓ। ਗਿਆਨੀ ਜੀ ਹੋਰੀ ਆਖਣ ਲੱਗੇ ਇਹ ਕਿਵੇਂ ਹੋ ਸਕਦਾ ਹੈ, ਸਿੱਖੀ ਦੀ ਗੱਲ ਹੋਵੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜ਼ਿਕਰ ਨਾ ਹੋਵੇ। ਕਹਿੰਦੇ ਕਿ ਇਸ ਲਈ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਹੀ ਇਹ ਗੱਲਬਾਤ ਸ਼ੁਰੂ ਕੀਤੀ, ਮੈਂ ਸੰਗਤ ਨੂੰ ਦੱਸ ਰਿਹਾ ਸਾਂ। ਕਹਿਣ ਲੱਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੀ ਦੁਨੀਆ ਦਾ ਇੱਕੋ ਇੱਕ ਐਸਾ ਧਰਮ ਗ੍ਰੰਥ ਹੈ ਜਿਸ ਵਿੱਚ ਬਿਨਾਂ ਕਿਸੇ ਵਿਤਕਰੇ ਤੋਂ ਮੁਸਲਮਾਨਾਂ ਦੇ ਵੀ ਹਿੰਦੂਆਂ ਦੇ ਵੀ ਹਿੰਦੂ ਸਮਾਜ ਵਿੱਚੋਂ ਉੱਚ ਜਾਤੀ ਲੋਕਾਂ ਦੇ ਵੀ ਅਤੇ ਨੀਵੇਂ ਜਾਤੀ ਦੇ ਕਹੇ ਜਾਂਦੇ ਸ਼ੂਦਰਾਂ ਦੇ ਬੋਲ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਦਰਜ ਨੇ ਜਿਹੜੇ 15 ਭਗਤ ਨੇ ਸ਼ਾਇਦ ਆਪ ਜੀ ਨੂੰ ਖਿਆਲ ਹੋਵੇ 15 ਦੇ 15 ਭਗਤ ਹੀ ਵੱਖ ਵੱਖ ਇਲਾਕਿਆਂ ਨਾਲ ਸੰਬੰਧ ਰੱਖਦੇ ਨੇ ਭਗਤ ਫਰੀਦ ਸਾਹਿਬ ਪਾਕਪਟਨ ਦੇ ਜਨਮੇ ਹੋਏ ਮੁਲਤਾਨ ਦੇ ਰਹਿਣ ਵਾਲੇ ਇਸੇ ਲਈ ਭਗਤ ਫਰੀਦ ਸਾਹਿਬ ਦੇ ਬੋਲਾਂ ਵਿੱਚੋਂ ਮੁਲਤਾਨੀ ਲਹਿਜ਼ੇ ਦੀ ਪੰਜਾਬੀ ਦੀ ਖੁਸ਼ਬੂ ਆਉਂਦੀ ਹੈ ਸ਼ਾਇਦ ਆਪ ਜੀ ਨੂੰ ਚੇਤੇ ਹੋਵੇ ਭਗਤ ਫਰੀਦ ਨੂੰ ਲੋਕ ਸੂਫੀ ਮੁਸਲਮਾਨ ਆਖਦੇ ਸਨ ਭਗਤ ਫਰੀਦ ਦਾ ਜਨਮ ਸੰਨ 1173 ਵਿੱਚ ਹੋਇਆ ਚੇਤੇ ਰੱਖਣਾ ਆਖਣ ਲੱਗੇ ਇਸ ਲਈ ਮੈਂ ਮਾਣ ਨਾਲ ਕਹਿ ਰਿਹਾ ਸਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਲਗਭਗ 6 ਸਦੀਆਂ ਦਾ ਧਾਰਮਿਕ ਅਧਿਆਤਮਿਕ ਤਜਰਬਾ ਮੌਜੂਦ ਹੈ ਸੰਨ 1173 ਤੋਂ ਲੈ ਕੇ ਸੰਨ 1675 ਤੱਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਬਾਣੀ ਤੱਕ ਜਿੰਨਾ ਅਧਿਆਤਮਿਕ ਤਜਰਬਾ ਸੀ ਨਾ ਉਹ ਸਾਰਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਦਰਜ ਹੈ ਕਹਿਣ ਲੱਗੇ ਲੋਕ ਭਗਤ ਫਰੀਦ ਨੂੰ ਭਗਤ ਭੀਖਣ ਨੂੰ ਮੁਸਲਮਾਨ ਕਹਿੰਦੇ ਸਨ ਬਾਕੀ ਬਹੁਤੇ ਭਗਤਾਂ ਨੂੰ ਲੋਕ ਹਿੰਦੂ ਆਖਦੇ ਸਨ ਭਾਵੇਂ ਕਿ ਭਗਤ ਕਬੀਰ ਸਾਹਿਬ ਤੇ ਭਗਤ ਨਾਮਦੇਵ ਸਾਹਿਬ ਦੇ ਬੋਲ ਪੜੀਏ ਨਾ ਉਹ ਤੇ ਐਲਾਨੀਆਂ ਕਹਿ ਦਿੰਦੇ ਨੇ ਨਾ ਮੈਂ ਹਿੰਦੂ ਹਾਂ ਨਾ ਮੈਂ ਮੁਸਲਮਾਨ ਹਾਂ ਭਗਤ ਕਬੀਰ ਔਰ ਭਗਤ ਨਾਮਦੇਵ ਚੇਤੇ ਰੱਖਣਾ ਬਾਕੀ ਦੇ ਸਾਰੇ ਭਗਤ ਵੱਖ ਵੱਖ ਥਾਵਾਂ ਤੇ ਰਹਿਣ ਵਾਲੇ ਕੋਈ ਮੱਧ ਭਾਰਤ ਵਿੱਚ ਰਹਿੰਦਾ ਹੈ ਦੇਖੋ ਭਗਤ ਕਬੀਰ ਭਗਤ ਰਾਮਾਨੰਦ ਤੇ ਭਗਤ ਰਵਿਦਾਸ ਇਹ ਤਿੰਨੇ ਬਨਾਰਸ ਦੇ ਰਹਿਣ ਵਾਲੇ ਮੱਧ ਭਾਰਤ ਵਿੱਚ ਰਹਿਣ ਵਾਲੇ ਨੇ ਫਿਰ ਭਗਤ ਫਰੀਦ ਸਾਹਿਬ ਉਹ ਪੱਛਮੀ ਪੰਜਾਬ ਦੇ ਰਹਿਣ ਵਾਲੇ ਭਗਤ ਨਾਮਦੇਵ ਸਾਹਿਬ ਮਹਾਰਾਸ਼ਟਰ ਦੇ ਰਹਿਣ ਵਾਲੇ ਹਿੰਗੋਲੀ ਜ਼ਿਲ੍ਹੇ ਵਿੱਚ ਅੱਜ ਵੀ ਉਹਨਾਂ ਦੇ ਥਾਂ ਤੇ ਜਿੱਥੇ ਉਹਨਾਂ ਦਾ ਪ੍ਰਕਾਸ਼ ਹੋਇਆ ਸਿੱਖਾਂ ਨੇ ਗੁਰਦੁਆਰਾ ਬਣਾਇਆ ਹੈ ਔਰ ਆਪ ਦੀ ਜਾਣਕਾਰੀ ਲਈ ਇਹ ਗੱਲ ਆਖ ਦੇਣ ਵਿੱਚ ਮੈਨੂੰ ਕੋਈ ਹਰਜ ਨਹੀਂ ਪ੍ਰਤੀਤ ਹੁੰਦਾ ਭਗਤ ਨਾਮਦੇਵ ਸਾਹਿਬ ਦੇ ਲਈ ਮਹਾਰਾਸ਼ਟਰ ਦੀ ਹਾਈ ਕੋਰਟ ਵਿੱਚ ਸਿੱਖਾਂ ਨੇ ਕੇਸ ਕੀਤਾ ਕਿ ਭਗਤ ਨਾਮਦੇਵ ਸਾਹਿਬ ਨੂੰ ਮਹਾਰਾਸ਼ਟਰ ਦਾ ਸ਼੍ਰੋਮਣੀ ਸੰਤ ਹੋਣ ਦਾ ਸਟੈਟਸ ਦਿੱਤਾ ਜਾਣਾ ਚਾਹੀਦਾ ਹੈ ਔਰ ਬਾਕਾਇਦਾ ਹਾਈ ਕੋਰਟ ਨੇ ਇਹ ਅਵਾਰਡ ਦਿੱਤਾ ਸਿੱਖਾਂ ਦੇ ਕੀਤੇ ਹੋਏ ਮੁਕਦਮੇ ਕਰਕੇ ਭਗਤ ਨਾਮਦੇਵ ਸਾਹਿਬ ਮਹਾਰਾਸ਼ਟਰ ਦੇ ਰਹਿਣ ਵਾਲੇ ਨੇ ਇਸੇ ਤਰ੍ਹਾਂ ਵੱਖ ਵੱਖ ਭਗਤ ਭਗਤ ਧੰਨਾ ਸਾਹਿਬ ਭਗਤ ਜੈਦੇਵ ਸਾਹਿਬ ਭਗਤ ਸੂਰਦਾਸ ਵੱਖ ਵੱਖ ਇਲਾਕਿਆਂ ਦੇ ਰਹਿਣ ਵਾਲੇ ਨੇ ਸੋ ਮੰਨਿਆ ਜਾ ਸਕਦਾ ਹੈ ਕੁਦਰਤੀ ਗੱਲ ਇਹ ਵੀ ਵੱਖ ਵੱਖ ਥਾਵਾਂ ਤੇ ਰਹਿੰਦੇ ਸਨ ਵੱਖ ਵੱਖ ਬੋਲੀ ਬੋਲਦੇ ਸਨ ਵੱਖ ਵੱਖ ਸੱਭਿਆਚਾਰ ਨਾਲ ਸੰਬੰਧ ਰੱਖਦੇ ਸਨ ਵੱਖ ਵੱਖ ਪਹਿਨਾਵਾ ਸੀ ਉਹਨਾਂ ਦਾ ਵੱਖ ਵੱਖ ਤਰ੍ਹਾਂ ਦਾ ਖਾਣ ਪੀਣ ਸੀ ਪਰ ਸਾਰਿਆਂ ਦੇ ਬੋਲ ਬਿਨਾਂ ਕਿਸੇ ਵਿਤਕਰੇ ਤੋਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰੱਖ ਦਿੱਤੇ ਅੱਜ ਨਾ ਮੈਨੂੰ ਮਾਣ ਹੈ ਮੈਂ ਜਿਸ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਸਿਰ ਝੁਕਾਉਣਾ ਨਾ ਜਾਂ ਮੈਂ ਜਿਸ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਬੈਠਦਾ ਮੈਨੂੰ ਯਕੀਨ ਜਾਣੋ ਇਸੇ ਤਰ੍ਹਾਂ ਹੀ ਪ੍ਰਤੀਤ ਹੁੰਦਾ ਮੈਂ ਸਤਿਗੁਰੂ ਮਹਾਰਾਜ ਗੁਰੂ ਨਾਨਕ ਦੇਵ ਦੀ ਹਜ਼ੂਰੀ ਵਿੱਚ ਬੈਠਾ ਹੋਇਆ ਮੈਂ 10 ਗੁਰੂਆਂ ਦੀ ਹਜ਼ੂਰੀ ਵਿੱਚ ਬੈਠਾ ਹੋਇਆ ਮੈਂ ਬਲਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਜਿਨ੍ਹਾਂ ਦੀ ਬਾਣੀ ਦਰਜ ਹੈ ਸਮੂਹ 35 ਮਹਾਂਪੁਰਸ਼ਾਂ ਦੀ ਹਜ਼ੂਰੀ ਦਾ ਉਹਨਾਂ ਦੀ ਸੰਗਤ ਦਾ ਆਨੰਦ ਮਾਣ ਰਿਹਾ ਹੁੰਦਾ ਤੁਹਾਨੂੰ ਸਾਰਿਆਂ ਨੂੰ ਵੀ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਆਦਰ ਜੀ ਗਿਆਨੀ ਜੀ ਹੋਰੀ ਮੈਨੂੰ ਕਹਿਣ ਲੱਗੇ ਜਿਸ ਵੇਲੇ ਮੈਂ ਐਸੇ ਬੋਲ ਸੁਣਾਏ ਨਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਉਪਦੇਸ਼ ਹੈ, ਬੇਨਿਵਾਜ਼ਾ ਕੁੱਤਿਆ ਇਹ ਨਾ ਭਲੀ ਰੀਤ, ਕਬਹੀ ਚੱਲਣਾ ਆਇਓ ਪੰਜੇ ਵਕਤ ਮਸੀਤ। ਹੁਣ ਇਹ ਉਪਦੇਸ਼ ਤੇ ਕਿਸੇ ਮੁਸਲਮਾਨ ਨੂੰ, ਫਿਰ ਇਹ ਗੱਲ ਸਾਨੂੰ ਮਾਣ ਨਾਲ ਕਹਿਣੀ ਚਾਹੀਦੀ ਹੈ ਨਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਸਥਾਨ ਗੁਰਦੁਆਰਾ ਇੱਕੋ ਇੱਕ ਇਹੋ ਜਿਹਾ ਧਰਮ ਸਥਾਨ ਹੈ ਜਿੱਥੇ ਕਿਸੇ ਮੁਸਲਮਾਨ ਨੂੰ ਵੀ ਉਪਦੇਸ਼ ਮਿਲ ਸਕਦਾ ਹੈ, ਜਿੱਥੇ ਕਿਸੇ ਹਿੰਦੂ ਨੂੰ ਵੀ ਉਪਦੇਸ਼ ਮਿਲ ਸਕਦਾ ਹੈ, ਜਿੱਥੇ ਜਗਤ ਦੇ ਹਰੇਕ ਵਿਅਕਤੀ ਨੂੰ ਉਪਦੇਸ਼ ਮਿਲ ਸਕਦਾ ਹੈ। ਸਨਮਾਨ ਹੋਣਾ ਚਾਹੀਦਾ ਹੈ। ਸਾਨੂੰ ਇਸ ਗੱਲ ਦੀ ਖੁਸ਼ੀ ਨਹੀਂ ਹੁੰਦੀ ਜਿਸ ਵੇਲੇ ਅਸੀਂ ਅਰਬੀ ਦੇ, ਫਾਰਸੀ ਦੇ, ਸਤਿਗੁਰੂ ਦੇ ਲਿਖੇ ਹੋਏ ਬੋਲ ਪੜ੍ਹਦੇ ਹਾਂ। ਮੈਂ ਕਰਿਆ ਜੀ, ਲੋਕ ਤੇ ਅਰਬੀ ਤੇ ਫਾਰਸੀ ਨੂੰ ਹਿੰਦੁਸਤਾਨ ਵਿੱਚ ਮਲੇਛ ਭਾਸ਼ਾ ਆਖ ਕੇ ਨਫ਼ਰਤ ਕਰਦੇ ਸਨ। ਚੇਤੇ ਰੱਖਣਾ ਇਹ ਗੱਲ, ਕਿਉਂਕਿ ਧਾਰਮਿਕ ਤੌਰ ਤੇ ਉਸ ਵੇਲੇ ਇੰਨੀ ਨਫ਼ਰਤ ਸੀ ਨਾ ਗੁਰੂ ਨਾਨਕ ਦੇ ਪ੍ਰਕਾਸ਼ ਵੇਲੇ। ਸਾਰਾ ਹਿੰਦੂ ਸਮਾਜ ਮੁਸਲਮਾਨ ਵੀਰਾਂ ਨੂੰ ਮਲੇਛ ਕਹਿ ਕੇ ਨਫ਼ਰਤ ਕਰਦਾ ਸੀ, ਤੇ ਸਾਰਾ ਮੁਸਲਿਮ ਸਮਾਜ ਇੱਥੇ ਵਸਦੇ ਹਿੰਦੂਆਂ ਨੂੰ ਲਾਲਾ ਜਾਂ ਗੁਲਾਮ ਆਖ ਕੇ ਬੁਲਾਉਂਦਾ ਸੀ, ਕਾਫਰ ਕਹਿ ਕੇ ਬੁਲਾਉਂਦਾ ਸੀ। ਪਰ ਬਲਿਆਰ ਜਾਈਏ, ਮੈਨੂੰ ਇਹ ਵਾਰਤਾ ਕਦੇ ਭੁੱਲਦੀ ਨਹੀਂ। ਢੇਰ ਸਮਾਂ ਹੋ ਗਿਆ ਜਦੋਂ ਇੱਕ ਵਾਰ ਮੈਂ ਮੈਨੂੰ ਜੰਮੂ ਵਿਖੇ ਸਤਿਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਤੇ ਗੁਰੂ ਦੇ ਬਚਨ ਸੁਣਾਉਣ ਦਾ ਸੁਭਾਗ ਅਵਸਰ ਹਾਸਲ ਹੋਇਆ। ਗੁਰਦੁਆਰਾ ਸਾਹਿਬ ਵਿਖੇ ਪ੍ਰਕਾਸ਼ ਦਿਵਸ ਮਨਾਇਆ ਜਾ ਰਿਹਾ, ਬੜਾ ਵੱਡਾ ਇਕੱਠ ਸੀ। ਉਹਨਾਂ ਦਿਨਾਂ ਵਿੱਚ ਉਸ ਦਿਨ ਕਸ਼ਮੀਰ ਦੀ ਸਰਕਾਰ ਦੇ ਇੱਕ ਮੁਸਲਿਮ ਮਿਨਿਸਟਰ ਸਾਹਿਬ ਨੂੰ ਵੀ ਸੱਦਾ ਦਿੱਤਾ ਗਿਆ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ। ਕੁਦਰਤੀ ਮੇਰੇ ਤੋਂ ਫੌਰਨ ਪਹਿਲਾਂ ਉਹਨਾਂ ਮਿਨਿਸਟਰ ਸਾਹਿਬ ਨੂੰ ਸਟੇਜ 'ਤੇ ਗੁਰੂ ਨਾਨਕ ਦੇ ਬਾਰੇ ਵਿੱਚ ਕੁਝ ਬੋਲ ਸਾਂਝੇ ਕਰਨ ਲਈ ਆਖਿਆ ਗਿਆ। ਮੈਨੂੰ ਉਹਨਾਂ ਦਾ ਨਾਂ ਤਾਂ ਭੁੱਲ ਗਿਆ, ਪਰ ਉਹਨਾਂ ਨੂੰ ਹਾਜੀ ਸਾਹਿਬ ਕਹਿ ਕੇ ਪੁਕਾਰਿਆ ਜਾ ਰਿਹਾ ਸੀ। ਖੈਰ, ਜਿਵੇਂ ਹਾਜੀ ਸਾਹਿਬ ਹੋਰਾਂ ਨੇ ਆਪਣੇ ਬੋਲ ਸਮਾਪਤ ਕੀਤੇ, ਫੌਰਨ ਹੁਕਮ ਹੋਇਆ ਕਿ ਮੈਂ ਹੁਣ ਸੰਗਤ ਨੂੰ ਬੋਲ ਸੁਣਾਵਾਂ। ਮੈਂ ਹਾਜੀ ਸਾਹਿਬ ਨੂੰ ਸੰਬੋਧਨ ਕਰਕੇ ਆਖਿਆ, ਮੈਂ ਕਿਹਾ ਦੇਖੋ ਸਤਿਗੁਰੂ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਫਾਰਸੀ ਦੇ ਕੁਝ ਬਚਨ ਆਖੇ ਸਨ। ਤਿਲੰਗ ਰਾਗ ਦਾ ਸ਼ਬਦ ਹੈ, ਯਕ ਅਰਸ ਗੁਫਤਮ ਪੇਸ਼ਤੇ ਦਰਵੇਸ਼ ਕੁਲ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ, ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲ ਦਾਨੀ, ਮਨਸਰ ਮੂਏ ਅਜ਼ਰਾਇਲ ਗਿਰਫਤ ਦਿਲਹੇਜ ਨਾ ਦਾਨੀ, ਜਨ ਪਿਸਰ ਪਦਰ ਬਿਰਾਦਰਾਂ ਕਸਮੇਸ ਦਸਤਾਂ ਵੀਰ, ਆਖਿਰ ਬੇਅਫਤਮ ਕਸਨਾ ਦਾਰਦ ਚੂੰ ਸ਼ਬਦ ਤਕਬੀਰ। ਖੈਰ, ਮੈਂ ਜਿਸ ਵੇਲੇ ਬੋਲ ਪੜ੍ਹ ਕੇ ਸੁਣਾਇਆ ਨਾ, ਹਾਜੀ ਸਾਹਿਬ ਖੜੇ ਹੋ ਕੇ ਕਹਿਣ ਲੱਗੇ, ਯਾ ਅੱਲਾਹ, ਆਪ ਇਹ ਗੁਰੂ ਨਾਨਕ ਦਾ ਕਲਾਮ ਮੁਝੇ ਸੁਣਾ ਰਹੇ ਜਾਂ ਆਪ ਕੁਰਾਨੇ ਪਾਕ ਕੀ ਆਇਤ ਮੁਝੇ ਸੁਣਾ ਰਹੇ? ਸਾਜਾਣਿਓ, ਉਸ ਵੇਲੇ ਮੇਰਾ ਸਿਰ ਮਾਣ ਨਾਲੋਂ ਚਾਹ ਹੋ ਰਿਹਾ ਸੀ। ਮੈਂ ਉਸ ਬਾਬੇ ਨਾਨਕ ਦਾ ਸਿੱਖ ਹਾਂ ਜਿਸ ਬਾਬੇ ਦਾ ਉਪਦੇਸ਼, ਜਿਸ ਬਾਬੇ ਦੀ ਬਾਣੀ ਸਾਰੀ ਦੁਨੀਆ ਲਈ ਸਰਬ ਸਾਂਝੀ ਹੈ। ਇਸੇ ਤਰ੍ਹਾਂ ਜਿਸ ਵੇਲੇ ਇੱਕ ਵਾਰ ਮੈਨੂੰ ਬਨਾਰਸ ਵਿਖੇ ਜਾਣ ਦਾ ਮੌਕਾ ਮਿਲਿਆ, ਮੈਂ ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਬੋਲ ਸੁਣਾਏ, ਇੱਕ ਕ੍ਰਿਸ਼ਨ ਸਰਬ ਦੇਵਾ ਦੇਵ ਦੇਵਾ ਤਾਂ ਆਤਮਾ, ਆਤਮਾ ਸ੍ਰੀ ਦਾਸ ਦੇਵਸ ਜੇ ਕੋਈ ਜਾਣਸ ਭੇਦ, ਨਾਨਕ ਤਾਂਕੋ ਦਾਸ ਹੈ ਸੋਈ ਨਿਰੰਜਨ ਦੇਵ, ਸਲੋਕ ਸਹਿਸਕ੍ਰਿਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਦਰੀ ਉਹ ਗਿਆਨੀ ਜੀ ਮੈਨੂੰ ਆਖਣ ਲੱਗੇ, ਜਿਸ ਵੇਲੇ ਮੈਂ ਐਸੇ ਬੋਲ ਸੁਣਾਏ ਨਾ ਸਾਰੀ ਸੰਗਤ ਨੂੰ, ਉਸ ਵੇਲੇ ਮੱਧ ਪ੍ਰਦੇਸ਼ ਦੀ ਇੱਕ ਇਸਤਰੀ MLA ਵੀ ਉੱਥੇ ਹਾਜ਼ਰ ਸੀ। ਕਹਿਣ ਲੱਗੇ, ਮੇਰੇ ਤੋਂ ਬਾਅਦ ਉਹਨਾਂ ਨੇ ਆਖਿਆ, ਗਿਆਨੀ ਜੀ ਆਜ ਮੁਝੇ ਐਸੇ ਲਗਤਾ ਹੈ, ਅਗਰ ਗੁਰੂ ਗ੍ਰੰਥ ਸਾਹਿਬ ਕੇ ਯਹੀ ਬੋਲ ਹਮਨੇ ਸਭੀ ਕੋ ਸੁਣਾ ਦੀਏ ਹੋਤੇ, ਤੋ ਕਮ ਸੇ ਕਮ ਸਭੀ ਕੋ ਲਗਤਾ ਕਿ ਸਿੱਖ ਇਸ ਦੇਸ਼ ਮੇਂ ਬੇਗਾਨੇ ਨਹੀਂ ਹੈ। बल्कि वो तो हमारे संतों गुरुओं और पीरों की बात करते हैं। तो फिर आखिर में चाखन लगी, आज मुझे उन हिंदू भाइयों पे शर्म आती है जिन हिंदू भाइयों ने केवल सिख होना जान के 1984 के उन दिनों में सिखों पर गुरु ग्रंथ साहिब पे हमले किए। शर्म आती है, आनी चाहिए, क्योंकि श्री गुरु ग्रंथ साहिब जी महाराज जिन्हों गुरु होने का यह पद दिता गया, पदवी दी गई। मैं फिर दोहराना, हुक्म तो सिखों है, सब सिखन को हुक्म है गुरु मान्यो ग्रंथ, हुक्म तो सिखों है, पर ऐसी पाबंदी कित नहीं कि सिख तो इलावा होर कोई पाठ नहीं कर सकता, जेड़ा मर्जी करे, जेड़ा मर्जी है अमृत पीवे, जेड़ा मर्जी है आनंद माने। अज क्योंकि सतगुरु का पावन गुरतागदी दिवस है, मैं चाहांगा सतगुरु के बारे में कुछ वचन मैं आप नाल होर सांझे करा, फिर आप सतगुरु के पावन हुक्मनामे दे विचार करते हैं। बड़ी बार ना अज भी ऐसे लोगों की कमी नहीं है जेड़े इस भुलेखे का शिकार ने कि गुरु केवल तो केवल देहधारी ही हो सकता है, शब्द गुरु नहीं हो सकता, देहधारी ही हो सकता है। और फिर बार बार ये दावा करेंगे, देखो जी शुरू तो लैके देहधारी ही गुरु रहे। इसलिए श्री गुरु ग्रंथ साहिब जी महाराज शब्द गुरु होने के नाते गुरु नहीं हो सकते, यह उन्होंने दावा है। मैं एक दो छोटे छोटे ख्याल थोड़े नाल साझे करा। वैसे ना यह गल समझनी कोई रॉकेट साइंस वाली गल नहीं, इट इज वेरी ईजी, बड़ा सौखा है। मैं तुम्हें एक उदाहरण दें, मन लो कोई बच्चा जिसनों असी काका आखते सिठू आखते सप्पू आखते स, कई बार ना जवानी तक यह ना चलते रहते, हूँ काका स्कूल जाने तो बाद जिस वे थोड़ी जी होर उसने विद्या हासिल कर ली, तो विद्या हासिल करके एक दिहाड़े मन लाओ बी एड कर लवे, बी एड बैचलर ऑफ एजुकेशन, जां होर इहो डिग्रिया कर लवे जिहड़ियां किसी टीचर नाल टीचिंग लाइन नाल संबंधित ने, तां एक दिन वह टीचर बन जाएगा ना, जदों वह सारा ज्ञान हासिल कर लेगा, हिरदे विच वसा लेगा, इम्तिहान देने तो बाद उसनों टीचर बनाया जा सकता है ना। फिर मैं दोहरा के गल आखदा, वह ही जिसनों असीं छोटे होंदे काका आखते सां, बच्चा आखते सां, कुछ होर नावां नाल पुकारदे सां, पर जिस दिन वह टीचर हो गया, चेते रखना उस टीचर नूं मध्य प्रदेश विच, यूपी विच, महाराष्ट्र विच अज भी गुरु के नाम नाल ही पुकारिया जाएगा। स्कूलों विच मास्टर जी जा गुरु जी आख्या जाएगा, यह रिवाज है उत्थों दा। अच्छा मैं हुण एक गल पुछ सकदा, बई वह छोटा जिहा काका वह गुरु किवें हो गया, कि उसका शरीर बदलिया, उसका रंग रूप बदल गया, गुरु किवें होया, उसने गुरुशिप किवें मिल गई। गल सिर्फ इतनी है कि जदों उसने ओ वाला ज्ञान हिरदे विच धारण कर लिया, उस ज्ञान दे हिरदे विच आउंदिया सार, शब्द गुरु दे हिरदे विच आउंदिया सार, एक आम शरीर वाला व्यक्ति भी गुरु हो गया। फिर गुरु की होया, गुरु तो ज्ञान है ना, जिस दे अंदर आउंदिया सार कोई एक आम मामूली जिहा बंदा गुरु हो जांदा है। यह गल गुरु काल विच वापरदी रही। सन 1532 जदों पहली वार महाराज गुरु अंगद देव साहिब सचे पातशाह गुरु नानक के चरणों में आए तो उन्हों का नाम बाबा लहना सी। बाबा भी असी सत्कार नाल कहिंदे आ, लोग तो लहना आके पुकारते सन। सत साल गुरु के चरणों में रहे,
ਜਦੋਂ ਹਿਰਦੇ ਵਿੱਚ ਸ਼ਬਦ ਗੁਰੂ ਦੀ ਜੋਤ ਜਗ ਪਈ ਨਾ, ਉਸ ਦਿਹਾੜੇ ਇੱਕ ਦਿਨ ਮਹਾਰਾਜ ਗੁਰੂ ਨਾਨਕ ਦੇਵ ਨੇ ਭਰੀ ਸੰਗਤ ਦੇ ਸਾਹਮਣੇ ਐਲਾਨ ਕਰ ਦਿੱਤਾ, ਅੱਜ ਤੋਂ ਬਾਅਦ ਇਹ ਲਹਿਣਾ ਲਹਿਣਾ ਨਹੀਂ ਜੇ ਰਿਹਾ, ਬਲਕਿ ਗੁਰੂ ਅੰਗਦ ਦੇਵ ਹੋ ਗਏ ਨੇ। ਇਸੇ ਲੜੀ ਨੂੰ ਅੱਗੇ ਤੱਕ ਚਲਾਉਂਦੇ ਰਹਿਣਾ। ਇੱਕ ਦਿਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਜਦੋਂ ਵੇਖਿਆ ਇਸ ਮੇਰੇ ਪਿਆਰੇ ਸੇਵਕ ਦੇ ਹਿਰਦੇ ਵਿੱਚ ਸ਼ਬਦ ਗੁਰੂ ਦੀ ਜੋਤ ਜਗ ਪਈ ਹੈ, ਸਾਰਾ ਗਿਆਨ ਹਿਰਦੇ ਵਿੱਚ ਟਿਕ ਗਿਆ, ਅਧਿਆਤਮਿਕ ਗਿਆਨ ਹਾਸਲ ਕਰ ਲਿਆ, ਉਸ ਦਿਨ ਐਲਾਨ ਕਰ ਦਿੱਤਾ ਅੱਜ ਤੋਂ ਬਾਅਦ ਇਹ ਕੇਵਲ ਅਮਰਦਾਸ ਨਹੀਂ ਨੇ, ਬਲਕਿ ਗੁਰੂ ਅਮਰਦਾਸ ਹੋ ਗਏ ਨੇ। ਉਸੇ ਗੁਰੂ ਅਮਰਦਾਸ ਨੇ ਇੱਕ ਦਿਨ ਜਿਸ ਨੂੰ ਦੁਨੀਆ ਜੇਠੇ ਦੇ ਨਾਮ ਨਾਲ ਪੁਕਾਰਦੀ ਸੀ, ਇਹ ਐਲਾਨ ਕਰ ਦਿੱਤਾ ਜਦੋਂ ਵੇਖਿਆ ਕਿ ਮੇਰਾ ਇਹ ਪਿਆਰਾ ਸੇਵਕ ਭਾਈ ਜੇਠਾ ਜਿਸਦੇ ਹਿਰਦੇ ਵਿੱਚ ਸ਼ਬਦ ਦੀ ਜੋਤ ਜਗ ਪਈ ਹੈ, ਜਿਸ ਨੂੰ ਸਾਰਾ ਰੱਬੀ ਗਿਆਨ ਸਮਝ ਆ ਗਿਆ। ਸਿਰਫ ਸਮਝ ਹੀ ਨਹੀਂ ਆਇਆ, ਜੇ ਜਿਹੜਾ ਇਹ ਸਾਰਾ ਰੱਬੀ ਗਿਆਨ ਦੂਜਿਆਂ ਨੂੰ ਦੇਣ ਜੋਗਾ ਹੋ ਗਿਆ ਤਾਂ ਕੀ ਹੁਕਮ ਕੀਤਾ, ਅੱਜ ਤੋਂ ਬਾਅਦ ਸੰਗਤ ਜੀ ਇਹ ਮੇਰੀ ਥਾਂ ਤੇ ਗੁਰੂ ਰਾਮਦਾਸ ਦੇ ਰੂਪ ਵਿੱਚ ਬਿਰਾਜਮਾਨ ਹੋਣਗੇ। ਅਸੀਂ ਕਿਤੇ ਪਿਆਰ ਨਾਲ ਪੜ੍ਹਦੇ ਹਾਂ ਇਹ ਬਚਨ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾ ਅਤੋਣ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ। ਧੰਨ ਗੁਰੂ ਰਾਮਦਾਸ, ਤੁਸੀਂ ਇਹਨੇ ਮਹਾਨ ਹੋ ਗਏ। ਇਸੇ ਤਰ੍ਹਾਂ ਇੱਕ ਦਿਹਾੜੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਗੁਰੂ ਜੋਤ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰੱਖ ਦਿੱਤੀ। ਉਸ ਦਿਨ ਹੁਕਮ ਕੀਤਾ ਸਿੱਖੋ ਅੱਜ ਤੋਂ ਬਾਅਦ ਇਹ ਪੋਥੀ ਸਾਹਿਬ ਨਹੀਂ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਪੋਥੀ ਸਾਹਿਬ ਸੀ, ਇਸ ਲਈ ਸਤਿਗੁਰੂ ਨੇ ਬਾਣੀ ਵਿੱਚ ਉਚਾਰਨ ਕੀਤਾ ਨਾ ਪੋਥੀ ਪਰਮੇਸ਼ਰ ਕਾ ਥਾਨ, ਪੋਥੀ ਪਰਮੇਸ਼ਰ ਕਾ ਥਾਨ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਸ਼ੁਰੂ ਸ਼ੁਰੂ ਵਿੱਚ ਪੋਥੀ ਸਾਹਿਬ ਹੀ ਆਖਦੇ ਸਨ। ਸਤਿਗੁਰੂ ਮਹਾਰਾਜ ਗੁਰੂ ਕਲਗੀਧਰ ਜੀ ਨੇ ਹੁਕਮ ਕੀਤਾ ਸਿੱਖੋ ਅੱਜ ਤੋਂ ਬਾਅਦ ਇਹ ਕੇਵਲ ਪੋਥੀ ਸਾਹਿਬ ਨਹੀਂ ਨੇ, ਕੇਵਲ ਗ੍ਰੰਥ ਸਾਹਿਬ ਨਹੀਂ ਨੇ, ਬਲਕਿ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋ ਗਏ ਨੇ। ਹੁਣ ਤੁਸੀਂ ਸਾਰਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਣ ਕੇ ਮੱਥਾ ਟੇਕਣਾ ਹੈ। ਬੰਸਾਵਲੀ ਨਾਮੇ ਵਿੱਚ ਸਰਦਾਰ ਕੇਸਰ ਸਿੰਘ ਛਿੱਬਰ ਹੋਰਾਂ ਨੇ ਬੜੇ ਪਿਆਰੇ ਬੋਲ ਲਿਖੇ, ਉਹ ਕਹਿੰਦੇ ਨੇ ਪਾਤਸ਼ਾਹ ਦਸਵਾਂ, ਬੜੇ ਹਿਸਟੋਰੀਕਲ ਬੋਲ ਨੇ, ਪਾਤਸ਼ਾਹ ਦਸਵਾਂ ਗੱਦੀ ਗੁਰਿਆਈ ਦੀ ਗ੍ਰੰਥ ਕੋ ਦੇ ਹੈ ਗਿਆ, ਪਾਤਸ਼ਾਹ ਦਸਵਾਂ ਗੱਦੀ ਗੁਰਿਆਈ ਕੀ ਗ੍ਰੰਥ ਕੋ ਦੇ ਹੈ ਗਿਆ, ਸੋਈ ਪ੍ਰਤੱਖ ਗੁਰੂ ਸਾਡਾ ਗ੍ਰੰਥ ਸਾਹਿਬ ਹੈ, ਜੋ ਗ੍ਰੰਥ ਤੋਂ ਗਿਆ ਸੋ ਸਭ ਤੋਂ ਗਿਆ। ਫਿਰ ਭਾਈ ਕਿਉਂ ਨਾ ਆਖੀਏ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਫਿਰ ਆਖੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਚੇਤੇ ਰੱਖਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜ਼ਿਕਰ ਕਰਨ ਵੇਲੇ ਇਸ ਤੋਂ ਘੱਟ ਨਹੀਂ ਉਚਾਰਨ ਕੀਤਾ ਜਾ ਸਕਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚੇਤੇ ਰੱਖਣਾ। ਮੈਂ ਅੱਜ ਐਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਗੁਰਤਾ ਗੱਦੀ ਦਿਵਸ ਤੇ ਆਪ ਸਾਰਿਆਂ ਨੂੰ ਇੱਕ ਵਾਰ ਫਿਰ ਮੁਬਾਰਕ ਆਖਣਾ। ਇੱਕ ਆਖਰੀ ਗੱਲ ਹੋਰ, ਇਸ ਤੋਂ ਪਹਿਲਾਂ ਕਿ ਆਪਾਂ ਸ਼ਬਦ ਵਿਚਾਰ ਮੁੜ ਪ੍ਰਾਰੰਭ ਕਰੀਏ, ਸਿੱਖ ਪੰਥ ਦੇ ਬੜੇ ਮਹਾਨ ਵਿਦਵਾਨ ਸਨ ਆਦਰਯੋਗ ਬਾਬਾ ਗੁਰਮੁਖ ਸਿੰਘ ਜੀ ਪਟਿਆਲੇ ਵਾਲੇ, ਯਕੀਨ ਜਾਣਿਓ ਲੋਕ ਤੇ ਉਹਨਾਂ ਨੂੰ ਸੰਤ ਆਖਦੇ ਸਨ, ਪਰ ਨਾ ਬੜੀ ਮਿਸ਼ਨ ਦੀ ਭਾਵਨਾ ਵਾਲੇ ਸੰਤ ਸਨ ਬਾਬਾ ਗੁਰਮੁਖ ਸਿੰਘ ਪਟਿਆਲੇ ਵਾਲੇ। ਇੱਕ ਦਿਨ ਕਿਸੇ ਨੇ ਬਾਬਾ ਗੁਰਮੁਖ ਸਿੰਘ ਜੀ ਹੋਰਾਂ ਨੂੰ ਪੁੱਛ ਲਿਆ, ਕਹਿਣ ਲੱਗੇ ਬਾਬਾ ਜੀ ਕਿਰਪਾ ਕਰਕੇ ਇੱਕ ਗੱਲ ਦੱਸੋ,
ਦੁਨੀਆ ਕਹਿੰਦੀ ਹੈ ਕਿ ਦੇਹਧਾਰੀ ਗੁਰੂ ਚੰਗਾ ਹੁੰਦਾ, ਤੁਸੀਂ ਆਖਦੇ ਹੋ ਕਿ ਨਹੀਂ ਸ਼ਬਦ ਗੁਰੂ ਮਹਾਨ ਹੈ। ਜ਼ਰਾ ਨਿਰਣਾ ਕਰਕੇ ਸਮਝਾਓਗੇ ਕੀ ਹੋਣਾ ਚਾਹੀਦਾ ਹੈ? ਬਾਬਾ ਗੁਰਮੁਖ ਸਿੰਘ ਪਟਿਆਲੇ ਵਾਲੇ ਨਾਲ ਮੁਸਕਰਾ ਪਿਆ, ਕਹਿਣ ਲੱਗੇ ਦੇਖੋ ਮੈਂ ਸਮਝਾ ਦਿੰਦਾ, ਤੁਸੀਂ ਆਪੇ ਸਮਝ ਲੈਣਾ। ਪਤਾ ਉਹਨਾਂ ਨੇ ਕੀ ਬਚਨ ਆਖਿਆ? ਕਹਿਣ ਲੱਗੇ ਮੰਨ ਲਓ ਕੋਈ ਔਰਤ ਕਿਸੇ ਬੜੇ ਉੱਤਮ ਜੀਵਨ ਵਾਲੇ ਸਾਧ ਨੂੰ ਭੇਰੇ ਵਿੱਚ ਬੈਠਿਆਂ ਇਕੱਲੇ ਕਮਰੇ ਵਿੱਚ ਮੰਨ ਲਓ ਬਚਨ ਕਰਕੇ ਆਵੇ, ਉਸਦੇ ਕੋਲ ਬੈਠੀ ਹੋਵੇ। ਮੈਂ ਫਿਰ ਦੁਹਰਾਉਂਦਾ, ਇਹ ਬਾਬਾ ਗੁਰਮੁਖ ਸਿੰਘ ਪਟਿਆਲੇ ਵਾਲਿਆਂ ਦੇ ਬਚਨ ਨੇ। ਬਾਬਾ ਗੁਰਮੁਖ ਸਿੰਘ ਜੀ ਹੋਰੀ ਆਖਣ ਲੱਗੇ, ਮੰਨ ਲਓ ਕੋਈ ਇਕੱਲੀ ਔਰਤ ਕਿਸੇ ਸਾਧ ਨੂੰ ਕਿਸੇ ਸੰਤ ਨੂੰ ਇਕੱਲੇ ਕਮਰੇ ਵਿੱਚ ਮਿਲਦਿਆਂ ਵਾਪਸ ਆਵੇ ਨਾ, ਤੇ ਉਸਨੂੰ ਪੁੱਛੀਏ ਕਿੱਥੋਂ ਆਈ ਹੈ, ਉਸ ਤੇ ਸ਼ੱਕ ਕੀਤਾ ਜਾ ਸਕਦਾ ਹੈ, ਔਰਤ ਤੇ ਸ਼ੱਕ ਕੀਤਾ ਜਾ ਸਕਦਾ ਹੈ। ਕਿਉਂ? ਕਿਉਂਕਿ ਕਿਸੇ ਦੇਹਧਾਰੀ ਨੂੰ ਮਿਲ ਕੇ ਆ ਰਹੀ ਹੈ। ਬਾਬਾ ਗੁਰਮੁਖ ਸਿੰਘ ਜੀ ਹੋਰੀ ਆਖਣ ਲੱਗੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੋਵੇ, ਇਕੱਲੇ ਕਮਰੇ ਵਿੱਚ ਕੋਈ ਔਰਤ ਇੱਕ ਦੋ ਚਾਰ ਮਿੰਟ ਨਹੀਂ ਬਲਕਿ ਘੰਟਿਆਂ ਬੱਧੀ ਦਿਨਾਂ ਬੱਧੀ ਬੈਠੀ ਰਵੇ, ਬਾਹਰ ਜਿਸ ਵੇਲੇ ਆਵੇਗੀ ਨਾ ਕੋਈ ਪੁੱਛੇ ਕਿੱਥੋਂ ਆਈ ਹੈ, ਤੇ ਉਸਨੂੰ ਸਿਰ ਝੁਕਾਉਣ ਦੀ ਲੋੜ ਨਹੀਂ ਪੈਗੀ, ਉਹ ਤੇ ਮਾਣ ਨਾਲ ਆਖੇਗੀ ਮੈਂ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਵਿੱਚੋਂ ਆ ਰਹੀ ਹਾਂ। ਤੁਸੀਂ ਆਪੇ ਫੈਸਲਾ ਕਰੋ। ਐਸੇ ਸ਼ਬਦ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਗੁਰਤਾ ਗੱਦੀ ਦਿਵਸ ਤੇ ਮੈਂ ਆਪ ਸਰਬੱਤ ਨੂੰ ਇੱਕ ਵਾਰ ਫਿਰ ਮੁਬਾਰਕ ਆਖਦਾ। ਅੱਜ ਦੇ ਪਾਵਨ ਦਿਹਾੜੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਪਾਵਨ ਮੁਖਾਰਬਿੰਦ ਵਿੱਚੋਂ ਉਚਾਰਨ ਕੀਤੇ ਹੋਏ ਬੋਲ ਜੋ ਅੱਜ ਹੁਕਮਨਾਮੇ ਦੇ ਰੂਪ ਵਿੱਚ ਸਾਨੂੰ ਪ੍ਰਾਪਤ ਹੋਏ, ਆਓ ਆਪਾਂ ਉਹਨਾਂ ਦੀ ਵਿਚਾਰ ਕਰਦੇ ਹਾਂ। ਬੜੇ ਪਿਆਰੇ ਬੋਲ ਨੇ, ਬੜੇ ਪਿਆਰੇ ਬੋਲ ਨੇ। ਲੰਬਾ ਸਮਾਂ ਹੋ ਗਿਆ ਮੈਂ ਕਿਸੇ ਰਾਗੀ ਸਿੰਘ ਪਾਸੋਂ ਨਾ ਇਹ ਸ਼ਬਦ ਗਾਇਆ ਜਾਂਦਾ ਸੁਣਿਆ ਸੀ, ਅੱਜ ਵੀ ਮੇਰੇ ਦਿਲ ਵਿੱਚ ਨਾ ਉਹ ਧੁਨੀ ਉਹ ਆਵਾਜ਼ ਜਿਵੇਂ ਲਿਖੀ ਹੋਈ ਹੋਵੇ। ਬੜੇ ਪਿਆਰੇ ਬੋਲ ਨੇ, ਸਤਿਗੁਰੂ ਜੀ ਪਾਵਨ ਬਚਨ ਉਚਾਰਨ ਕਰਦੇ ਨੇ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੂਰਠ ਮਹੱਲਾ ਚੌਥਾ, ਹਰ ਸਿਓ ਪ੍ਰੀਤ ਅੰਤਰ ਮਨ ਬਿਦਿਆ, ਹਰ ਬਿਨ ਰਹਿਣ ਨਾ ਜਾਈ।
ਵਾਹ! ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਉਸ ਅਵਸਥਾ ਦਾ ਜ਼ਿਕਰ ਕਰ ਰਹੇ ਨੇ ਜਦੋਂ ਹਿਰਦੇ ਵਿੱਚ ਪਿਆਰੇ ਅਕਾਲ ਪੁਰਖ ਵਾਹਿਗੁਰੂ ਦੀ ਪ੍ਰੀਤ ਟਿਕ ਗਈ ਹੈ। ਬੜੀ ਉੱਤਮ ਅਵਸਥਾ ਹੈ। ਦੇਖੋ ਅਸੀਂ ਤੇ ਹਾਲਾਂ ਲੋਚ ਰਹੇ ਹਾਂ ਨਾ, ਅਸੀਂ ਤੇ ਹਾਲਾਂ ਇੰਤਜ਼ਾਰ ਕਰ ਰਹੇ ਹਾਂ ਨਾ, ਇਸੇ ਲਈ ਤੇ ਰੋਜ਼ ਰੋਜ਼ ਹੱਥ ਜੋੜ ਕੇ ਆਖਦਾ, ਕੋਈ ਜਨ ਹਰ ਸੋ ਦੇਵੈ ਜੋਰ, ਚਰਨ ਗਹਾਉ ਬਕਾ ਸ਼ੁਭ ਰਸਨਾ ਦੀਜੈ ਹੈ ਪ੍ਰਾਣ ਅਕੋਰ। ਅਕੋਰ ਹੁੰਦਾ ਗਿਫਟ, ਉਪਹਾਰ। ਮੈਂ ਨਾ ਉਸ ਪਿਆਰੇ ਨੂੰ ਆਪਣੇ ਪ੍ਰਾਣ ਵੀ, ਆਪਣੀ ਜਾਨ ਵੀ, ਆਪਣਾ ਸਰੀਰ ਵੀ, ਸਾਰਾ ਕੁਝ ਉਪਹਾਰ ਵਜੋਂ ਭੇਟਾ ਕਰਦਿਆਂ ਜਿਹੜਾ ਕਿਤੇ ਮੈਨੂੰ ਮੇਰੇ ਪਿਆਰੇ ਅਕਾਲ ਪੁਰਖ ਵਾਹਿਗੁਰੂ ਨਾਲ ਮਿਲਾ ਦੇਵੇ। ਵਾਹ! ਕਿੰਨੇ ਮਿੱਠੇ ਬਚਨ ਨੇ। ਸਤਿਗੁਰੂ ਪਾਤਸ਼ਾਹ ਫਰਮਾਨ ਕਰਦੇ ਨੇ, ਹਰ ਸੋ ਪ੍ਰੀਤ ਅੰਤਰ ਮਨ ਬੇਧਿਆ, ਮੇਰਾ ਹਿਰਦਾ ਵਿੰਨਿਆ ਗਿਆ, ਮੇਰੇ ਹਿਰਦੇ ਵਿੱਚ ਵਾਹਿਗੁਰੂ ਦੀ ਪ੍ਰੀਤ ਤੀਰ ਵਾਂਗ ਵਿੰਨੀ ਗਈ ਹੈ। ਹੁਣ ਵਿੰਨੀ ਗਈ, ਧਿਆਨ ਕਰਿਓ। ਤੁਸੀਂ ਕਦੇ ਤੀਰ ਵੇਖਿਆ ਹੋਵੇ ਨਾ, ਤੀਰ ਆਮ ਕਰਕੇ ਤੀਰ ਦੀ ਜਿਹੜੀ ਅੜੀ ਹੁੰਦੀ ਹੈ ਨਾ ਲੋਕ, ਉਸਦੀ ਉਹ ਟ੍ਰਾਇੰਗਲ ਹੁੰਦੀ। ਟ੍ਰਾਇੰਗਲ ਕਿਉਂ ਬਣਾਈ ਜਾਂਦੀ ਸੀ? ਬਈ ਤਾਂ ਕਿ ਜਿਸ ਵੇਲੇ ਜਾ ਕੇ ਕਿਸੇ ਦੀ ਛਾਤੀ ਵਿੱਚ ਖੁੱਭੇ ਨਾ, ਤੇ ਪਿਛਲਾ ਪਾਸਾ ਚੌੜਾ ਹੁੰਦਾ, ਮੋਟਾ ਹੁੰਦਾ, ਤੇ ਇਸ ਤਰ੍ਹਾਂ ਬਣਾਇਆ ਜਾਂਦਾ ਸੀ। ਵੀ ਜੇ ਉਸਨੂੰ ਖਿੱਚ ਕੇ ਕੱਢਣ ਵੀ ਲੱਗੋ ਤਾਂ ਅੰਦਰੋਂ ਆਂਦਰਾਂ ਬਾਹਰ ਖਿੱਚ ਲਿਆਵੇ। ਸਤਿਗੁਰੂ ਮਹਾਰਾਜ ਗੁਰੂ ਰਾਮਦਾਸ ਜੀ ਆਖਦੇ ਨੇ, ਵਾਹਿਗੁਰੂ ਦੀ ਪ੍ਰੀਤ ਮੇਰੇ ਹਿਰਦੇ ਵਿੱਚ ਇੱਕ ਡੂੰਘੇ ਤਿੱਖੇ ਤੀਰ ਵਾਂਗ ਪੁਰ ਗਈ ਹੈ, ਜਿਹੜਾ ਤੀਰ ਹੁਣ ਬਾਹਰ ਵੀ ਨਹੀਂ ਨਿਕਲ ਸਕਦਾ, ਨਹੀਂ ਨਿਕਲਦਾ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਬੜੇ ਪਿਆਰੇ ਬੋਲ ਲਿਖੇ ਗੁਰਮੁਖ ਸਿੱਖਿਆ ਵਿੱਚ। ਉਹ ਕਹਿੰਦੇ ਨੇ, ਵੇਖੋ ਸਾਡੀ ਤੇ ਪ੍ਰੋਬਲਮ ਹੈ ਨਾ, ਅਸੀਂ ਰੋਜ਼ ਆਖਦੇ ਹਾਂ ਉਹ ਵਾਹਿਗੁਰੂ ਚੇਤੇ ਹੀ ਨਹੀਂ ਆਉਂਦਾ। ਪਤਾ ਨਹੀਂ ਦਿਹਾੜੀ ਵਿੱਚ ਕਿੰਨੇ ਕਿੰਨੇ ਘੰਟੇ ਸਾਨੂੰ ਭੁੱਲਿਆ ਰਹਿੰਦਾ, ਚੇਤੇ ਹੀ ਨਹੀਂ ਆਉਂਦਾ, ਯਾਦ ਹੀ ਨਹੀਂ ਆਉਂਦਾ। ਇਸੇ ਲਈ ਤੇ ਹੱਥ ਜੋੜ ਕੇ ਬਾਰ ਬਾਰ ਆਖਦੇ ਹਾਂ, ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇ ਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹ ਹੋ। ਭਾਈ ਵੀਰ ਸਿੰਘ ਜੀ ਲਿਖਦੇ ਨੇ, ਸਾਡੀ ਤੇ ਪ੍ਰੋਬਲਮ ਹੈ ਨਾ ਕਿ ਸਾਨੂੰ ਵਾਹਿਗੁਰੂ ਚੇਤੇ ਹੀ ਨਹੀਂ ਆਉਂਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰਦੇ ਨੇ, ਮੈਨੂੰ ਵਾਹਿਗੁਰੂ ਵਿਸਰਦਾ ਹੀ ਨਹੀਂ, ਵਿਸਰਤ ਨਾਹੀਂ ਮਨ ਤੇ ਹਰੀ, ਅਬ ਇਹ ਪ੍ਰੀਤ ਮਹਾਂ ਪ੍ਰਬਲ ਭਈ ਆਨ ਬਿਖੈ ਜਰੀ, ਬੂੰਦ ਕਹਾਂ ਤਿਆਗ ਚਾਤ੍ਰਿਕ ਮੀਨ ਰਹਿਤ ਨਾ ਘਰੀ। ਵਾਹ, ਮੈਂ ਫਿਰ ਦੁਹਰਾਉਣਾ, ਇਹ ਬੋਲਣਾ ਕਿਦਾਰਾ ਰਾਗ ਦਿਨ ਹੈ, ਅੰਮ੍ਰਿਤ ਵੇਲੇ ਗਾਇਆ ਜਾਂਦਾ ਹੈ। ਇੱਕ ਦਿਨ ਮੈਂ ਅੰਮ੍ਰਿਤ ਵੇਲੇ ਕੀਰਤਨ ਸੁਣਦਿਆਂ ਮੇਰੇ ਕੰਨਾਂ ਵਿੱਚ ਆਵਾਜ਼ ਪਈ, ਕੋਈ ਕਿਦਾਰਾ ਰਾਗ ਵਿੱਚ ਇਹ ਬੋਲ ਗਾ ਰਿਹਾ ਹੈ, ਬਿਸਰਤ ਨਾਹੀਂ ਮਨ ਤੇ ਹਰੀ। ਯਕੀਨ ਜਾਣਿਓ ਉਹ ਬੋਲ ਮੇਰੇ ਹਿਰਦੇ ਵਿੱਚ ਵੜ ਗਿਆ ਹੈ। ਸਤਿਗੁਰੂ ਜੀ ਆਖਦੇ ਨੇ, ਹਰ ਸਿਉ ਪ੍ਰੀਤ ਅੰਤਰ ਮਨ ਬੇਧਿਆ, ਹਰ ਦਿਨ ਰਹਿਣ ਨਾ ਜਾਈ। ਹੁਣ ਮੇਰੇ ਕੋਲੋਂ ਵਾਹਿਗੁਰੂ ਤੋਂ ਬਿਨਾਂ ਰਿਹਾ ਨਹੀਂ ਜਾਂਦਾ। ਵਾਹਿਗੁਰੂ ਦੀ ਪ੍ਰੀਤ ਮੇਰੇ ਹਿਰਦੇ ਵਿੱਚ ਵਸ ਗਈ ਹੈ, ਮੇਰੇ ਜੀਵਨ ਦਾ ਆਧਾਰ ਹੋ ਗਈ ਹੈ।
ਜਿਉ ਮਛਲੀ ਬਿਨ ਮੀਰਾ ਬਿਨ ਸੈ, ਤਿਉ ਨਾਮਾ ਬਿਨ ਮਰ ਜਾਈ।
ਜਿਵੇਂ ਮੱਛੀ ਪਾਣੀ ਤੋਂ ਬਿਨਾਂ ਮਰ ਜਾਂਦੀ ਹੈ ਨਾ, ਤੁਸੀਂ ਕਦੇ ਵੇਖੋ ਤੇ ਸਹੀ, ਮੱਛੀ ਨੂੰ ਨਾ ਇੱਕ ਸਕਿੰਟ ਲਈ ਪਾਣੀ ਤੋਂ ਬਾਹਰ ਕੱਢ ਕੇ ਵੇਖੋ ਕਿਵੇਂ ਤੜਫਦੀ। ਜੇ ਵਾਹਿਗੁਰੂ ਨਾਲ ਸਾਡਾ ਇਹੋ ਜਿਹਾ ਪਿਆਰ ਨਾ ਹੋਵੇ ਤਾਂ ਫਿਰ ਕੀ ਹੋਇਆ, ਫਿਰ ਕੀ ਕੀਤਾ। ਗੁਰੂ ਰਾਮਦਾਸ ਜੀ ਮਹਾਰਾਜ ਫਰਮਾਨ ਕਰਦੇ ਨੇ, ਜਿਵੇਂ ਮੱਛੀ ਪਾਣੀ ਤੋਂ ਬਿਨਾਂ ਮਰ ਜਾਂਦੀ ਹੈ, ਤੜਫਦੀ ਹੈ, ਇਸੇ ਤਰ੍ਹਾਂ ਮੈਂ ਵੀ ਵਾਹਿਗੁਰੂ ਦੇ ਨਾਮ ਤੋਂ ਬਿਨਾਂ, ਵਾਹਿਗੁਰੂ ਦੀ ਯਾਦ ਤੋਂ ਬਿਨਾਂ ਮੈਨੂੰ ਲੱਗਦਾ ਜਿਵੇਂ ਮੈਂ ਮਰ ਰਿਹਾ। ਤਿਆ ਨਾਮੈ ਬਿਨ ਮਰ ਜਾਈ, ਹੇ ਮੇਰੇ ਵਾਹਿਗੁਰੂ ਮੈਂ ਮਰ ਜਾਂਦਾ ਹਾਂ।
ਮੇਰੇ ਪ੍ਰਭ ਕਿਰਪਾ ਜਲ ਦੇਵੋ ਹਰ ਨਾਈ,
ਹੇ ਮੇਰੇ ਪਿਆਰੇ ਪ੍ਰਭੂ ਮੇਰੇ ਤੇ ਕਿਰਪਾ ਕਰੋ, ਆਪਣੀ ਮਿਹਰ ਦਾ ਜਲ ਨਾਮ ਜਲ ਮੈਨੂੰ ਦੇ ਦਿਓ, ਮੇਰੇ ਹਿਰਦੇ ਵਿੱਚ ਵਸਾ ਦਿਓ ਜੀ।
ਹੋ ਅੰਤਰ ਨਾਮ ਮੰਗਾ ਦਿਨ ਰਾਤੀ, ਨਾਮੇ ਹੀ ਸਾਤ ਪਾਈ।
ਵਾਹ, ਮੈਂ ਹਰ ਵੇਲੇ ਅੰਦਰੋਂ ਹਿਰਦੇ ਵਿੱਚੋਂ ਇਹ ਮੰਗ ਕਰ ਰਿਹਾ, ਹੇ ਮੇਰੇ ਪਿਆਰੇ ਪ੍ਰਭੂ ਕਿਰਪਾ ਕਰ, ਮੈਨੂੰ ਨਾਮ ਅੰਮ੍ਰਿਤ ਬਖਸ਼ ਦੇ, ਮੈਨੂੰ ਨਾਮ ਅੰਮ੍ਰਿਤ ਬਖਸ਼ ਦੇ। ਮੇਰੇ ਪ੍ਰਭੂ ਕਿਰਪਾ ਜਲ ਦੇਵੋ ਹਰ ਮਾਈ, ਹਉ ਅੰਤਰ ਨਾਮ ਮੰਗਾ ਦਿਨ ਰਾਤੀ, ਨਾਮੇ ਹੀ ਸ਼ਾਂਤ ਪਾਈ। ਇਹ ਗੱਲ ਆਖਾਂ, ਦੇਖੋ ਸਿੱਖ ਦੀ ਮੰਜ਼ਿਲ ਤੇ ਆਇਆ, ਅਧਿਆਤਮਿਕ ਜੀਵਨ ਦੀ ਮੰਜ਼ਿਲ ਤੇ ਆਇਆ। ਜੋ ਕੁਝ ਮਹਾਰਾਜ ਗੁਰੂ ਰਾਮਦਾਸ ਜੀ ਫਰਮਾਨ ਕਰ ਰਹੇ, ਵਾਹਿਗੁਰੂ ਦੇ ਪ੍ਰੇਮ ਦੇ ਵਿੱਚ ਨਾਮ ਰੰਗ ਵਿੱਚ ਰੰਗੇ ਰਹਿਣ। ਅੱਛਾ, ਜਿਹੜਾ ਇਸ ਅਵਸਥਾ ਤੇ ਪਹੁੰਚ ਜਾਂਦਾ ਫਿਰ ਕੀ ਹੁੰਦਾ, ਨਾਮੇ ਹੀ ਸ਼ਾਂਤ ਪਾਈ, ਮੈਨੂੰ ਨਾਮ ਮਿਲਦਾ ਤੇ ਸ਼ਾਂਤੀ ਆ ਜਾਂਦੀ ਹੈ। ਸੱਚ ਜਾਣਿਓ ਜਿਸ ਨੂੰ ਨਾਮ ਦੀ ਪ੍ਰਾਪਤੀ ਹੋ ਗਈ ਨਾ, ਉਸਦਾ ਹਿਰਦਾ ਸ਼ਾਂਤ ਹੋ ਜਾਏਗਾ। ਇੱਕ ਸੌਖਾ ਜਿਹਾ ਟੈਸਟ ਦੱਸਾਂ, ਹਾਲਾਂ ਜਿਸ ਦੇ ਬੋਲਾਂ ਵਿੱਚ ਤਲਖੀ ਹੈ ਨਾ, ਜਿਸ ਦੀ ਗੱਲ ਸੁਣਿਆ ਸਾਡਾ ਹਿਰਦਾ ਸੜ ਜਾਂਦਾ, ਸਮਝ ਲਿਆ ਜੇ ਹਾਲਾਂ ਨਾ ਇਸ ਨੂੰ ਨਾਮ ਰਸ ਦੀ ਪ੍ਰਾਪਤੀ ਨਹੀਂ ਹੋਈ। ਗੁਸਤਾਖੀ ਲਿਖੀ ਮਾਂ, ਜਿਸ ਦਿਨ ਨਾਮ ਰਸ ਮਿਲ ਜਾਏਗਾ ਨਾ, ਬੋਲ ਖਰਵੇ ਹੋ ਹੀ ਨਹੀਂ ਸਕਦੇ। ਨਾ ਬੋਲ ਖਰਵਾ ਰਹਿੰਦਾ, ਨਾ ਦੁਸ਼ਮਣ ਦੀ ਭਾਵਨਾ ਰਹਿੰਦੀ, ਨਾ ਬੇਗਾਨਾ ਪਣ ਰਹਿੰਦਾ। ਉਸ ਵੇਲੇ ਤੇ ਹਰ ਪਾਸੇ ਨਜ਼ਰ ਆ ਰਿਹਾ ਸਭ ਮੈਂ ਜੋਤ, ਜੋਤ ਹੈ ਸੋਏ ਇਸ ਦਾ ਚਾਨਣ, ਸਭ ਮੈਂ ਚਾਨਣ ਹੋਏ। ਫਿਰ ਤੇ ਹਿਰਦਾ ਸ਼ਾਂਤ ਹੋ ਜਾਂਦਾ। ਗੁਰੂ ਜੀ ਆਖਦੇ ਨੇ ਇਹ ਮੇਰੇ ਪਿਆਰੇ ਪ੍ਰਭੂ ਕਿਰਪਾ ਕਰ, ਮੇਰਾ ਹਿਰਦਾ ਸ਼ਾਂਤ ਹੋ ਜਾਏ, ਮੈਨੂੰ ਆਪਣਾ ਨਾਮ ਬਖਸ਼ ਦੇ।
ਜਿਉਂ ਚਾਤ੍ਰਿਕ ਜਲ ਬਿਨ ਬਿਲ ਲਾਵੈ, ਬਿਨ ਜਲ ਪਿਆਸ ਨਾ ਜਾਈ।
ਇਹ ਮੇਰੇ ਪਿਆਰੇ ਪ੍ਰਭੂ, ਜਿਵੇਂ ਚਾਤ੍ਰਿਕ ਬਿਨਾਂ ਜਲ ਤੋਂ ਬਿਲ ਲਾਉਂਦਾ ਰਹਿੰਦਾ ਸਵੰਤੀ ਬੂੰਦ ਤੋਂ, ਭਾਵੇਂ ਜਲ ਨਾਲ ਤੇ ਦਰਿਆ ਭਰੇ ਹੋਏ ਨੇ, ਸਮੁੰਦਰ ਭਰੇ ਹੋਏ ਨੇ, ਪਰ ਉਸਨੂੰ ਇਸ ਨਾਲ ਇਹਨਾਂ ਸਮੁੰਦਰਾਂ ਨਾਲ, ਦਰਿਆਵਾਂ ਦੇ ਪਾਣੀ ਨਾਲ ਕੋਈ ਸਰੋਕਾਰ ਨਹੀਂ। ਉਸਨੂੰ ਤਾਂ ਇੱਕ ਸਵੰਤੀ ਬੂੰਦ ਚਾਹੀਦੀ ਹੈ। ਜਦੋਂ ਤੱਕ ਸਵੰਤੀ ਬੂੰਦ ਨਹੀਂ ਮਿਲਦੀ, ਜਿਵੇਂ ਬਬੀਹਾ ਚਾਤ੍ਰਿਕ ਤੜਪਦਾ, ਐ ਮੇਰੇ ਪਿਆਰੇ ਪ੍ਰਭੂ ਮੇਰਾ ਮਨ ਵੀ ਇਸੇ ਤਰ੍ਹਾਂ ਤੜਪ ਰਿਹਾ ਹੈ।
ਗੁਰਮੁਖ ਜਲ ਪਾਵੈ ਸੁਖ ਸਹਿਜ, ਹਰਿਆ ਭਾਏ ਸੁਭਾਈ।
ਗੁਰੂ ਦੀ ਕਿਰਪਾ ਨਾਲ ਇਹ ਜੀਵ ਇਹ ਅੰਮ੍ਰਿਤ ਜਲ ਹਾਸਲ ਕਰਦਾ ਤੇ ਫਿਰ ਸਦਾ ਲਈ ਹਰਿਆ ਭਰਿਆ ਹੋ ਜਾਂਦਾ, ਸਦਾ ਲਈ ਆਨੰਦ ਵਿੱਚ, ਵਾਹਿਗੁਰੂ ਦੇ ਪ੍ਰੇਮ ਵਿੱਚ ਭਾਏ ਮੈਨੇ ਪ੍ਰੇਮ, ਪ੍ਰੇਮ ਵਿੱਚ ਮਗਨ ਹੋ ਜਾਂਦਾ, ਸਹਿਜ ਸੁਭਾਵਕ ਉਸ ਪ੍ਰੇਮ ਆਨੰਦ ਵਿੱਚ ਟਿਕਿਆ ਰਹਿੰਦਾ।
ਮਨ ਮੁਖ ਭੁੱਖੇ ਦਹ ਦਿਸ ਡੋਲੈ, ਬਿਨ ਨਾਵੈ ਦੁੱਖ ਪਾਈ।
ਮਨਮੁੱਖ ਜਿਨ੍ਹਾਂ ਨੂੰ ਨਾਮ ਅੰਮ੍ਰਿਤ ਦੀ ਪ੍ਰਾਪਤੀ ਨਹੀਂ ਹੋਈ, ਮੈਂ ਫਿਰ ਇਹ ਗੱਲ ਆਖ ਲਵਾਂ, ਸਿੱਖੀ ਵਿੱਚ ਤੇ ਗੱਲ ਬੜੀ ਸੌਖੀ ਹੈ। ਜਦੋਂ ਵੀ ਅੰਮ੍ਰਿਤ ਜਲ ਲੈਣ ਦੀ ਇੱਛਾ ਹੋਵੇ ਨਾ, ਸਿੱਖ ਹੱਥ ਜੋੜ ਕੇ ਪੱਲਾ ਪਾ ਕੇ ਪੰਜਾ ਪੱਲਾ ਗਲ ਵਿੱਚ ਪਾ ਕੇ ਪੰਜਾਂ ਪਿਆਰਿਆਂ ਦੇ ਪਾਸ ਹਾਜ਼ਰ ਹੁੰਦਾ ਹੈ। ਉਹ ਜਿੱਥੇ ਅੰਮ੍ਰਿਤ ਛਕਾਉਣਗੇ ਉਸ ਵੇਲੇ ਬਾਕਾਇਦਾ ਨਾਮ ਦਿੱਤਾ ਜਾਏਗਾ, ਸੁਣਾਇਆ ਜਾਏਗਾ। ਫਿਰ ਸਿੱਖ ਨੇ ਆਪਣੀ ਜ਼ਿੰਦਗੀ ਵਿੱਚ ਰੋਜ਼ ਅੰਮ੍ਰਿਤ ਵੇਲੇ ਜਾਗ ਕੇ ਉਸ ਨਾਮ ਅੰਮ੍ਰਿਤ ਨੂੰ ਦ੍ਰਿੜ ਕਰਨਾ ਹੈ। ਇਹ ਹੁਕਮ ਹੈ। ਅੰਮ੍ਰਿਤ ਛਕਣਾ ਕੋਈ ਐਵੇਂ ਫਾਰਮੈਲਿਟੀ ਨਹੀਂ ਹੈਗੀ, ਬਲਕਿ ਇਹ ਤੇ ਅੰਮ੍ਰਿਤ ਨਾਮ ਨਾਲ ਤੁਹਾਡਾ ਸੰਬੰਧ ਜੋੜਨ ਵਾਲੀ ਕਿਰਿਆ। ਜਿਸ ਨੂੰ ਨਹੀਂ ਮਿਲਦਾ, ਭਾਈ ਸਾਹਿਬ ਜੀ ਵਾਹਿਗੁਰੂ ਸਤਿਗੁਰੂ ਜੀ ਫਰਮਾਨ ਕਰਦੇ ਨੇ, ਐਸੇ ਮਨਮੁਖ ਲਗਾਤਾਰ ਹਰ ਵੇਲੇ ਸਾਰੇ ਪਾਸੇ ਭਟਕਦੇ ਫਿਰਦੇ ਨੇ, ਦੁਖੀ ਹੁੰਦੇ ਫਿਰਦੇ ਨੇ, ਤੇ ਵਾਹਿਗੁਰੂ ਦੇ ਨਾਮ ਜਲ ਤੋਂ ਬਿਨਾਂ ਦੁੱਖ ਹਾਸਲ ਕਰਦੇ ਨੇ।
ਜਨਮ ਮੇਰਾ ਫਿਰ ਜੋਨੀ ਆਵੇ, ਦਰਗਾਹ ਮਿਲੇ ਸਜਾਈ।
ਐਸੇ ਮਨਮੁਖ ਜਿਨ੍ਹਾਂ ਨੂੰ ਨਾਮ ਜਲ ਦੀ ਪ੍ਰਾਪਤੀ ਨਹੀਂ ਹੋਈ, ਬਾਰ ਬਾਰ ਜੰਮਣ ਮਰਨ ਦੇ ਚੱਕਰ ਵਿੱਚ ਪਏ ਰਹਿੰਦੇ ਨੇ, ਜੋਨੀਆਂ ਵਿੱਚ ਭਟਕਦੇ ਰਹਿੰਦੇ ਨੇ ਅਤੇ ਅਤ ਦੁਖੀ ਹੁੰਦੇ ਨੇ, ਰੱਬੀ ਦਰਗਾਹ ਤੋਂ ਇਹ ਵੱਡੀ ਸਜ਼ਾ ਮਿਲਦੀ ਹੈ ਉਹਨਾਂ ਨੂੰ ਨਾਮ ਜਲ ਹਾਸਲ ਨਾ ਹੋਣ ਕਰਕੇ।
ਕਿਰਪਾ ਕਰਹਿ ਤਾ ਹਰ ਗੁਣ ਗਾਵੈ, ਹਰ ਰਸ ਅੰਤਰ ਪਾਈ।
ਵਾਹਿਗੁਰੂ ਅਪਾਰ ਰਹਿਮਤ ਕਰੇ, ਸਤਿਗੁਰੂ ਦੇ ਨਾਲ ਜੋੜ ਦਿੰਦਾ ਹੈ, ਸਤਿਗੁਰੂ ਰਹਿਮਤ ਕਰਕੇ ਨਾਮ ਜਲ ਬਖਸ਼ ਦਿੰਦਾ ਹੈ। ਜਿਸ ਵਿਅਕਤੀ ਨੂੰ ਵਾਹਿਗੁਰੂ ਦਾ ਨਾਮ ਜਲ ਮਿਲ ਜਾਏ, ਐਸਾ ਵਿਅਕਤੀ ਹਰ ਰਸ ਅੰਤਰ ਪਾਈ, ਉਸ ਨੂੰ ਆਪਣੇ ਹਿਰਦੇ ਵਿੱਚ ਇਹ ਪ੍ਰਾਪਤ ਹੋ ਜਾਂਦਾ ਹੈ ਵਾਹਿਗੁਰੂ ਦੇ ਗੁਣ ਗਾਉਣ ਨਾਲ।
ਨਾਨਕ ਦੀਨ ਦਇਆਲ ਭਏ ਹੈ, ਤ੍ਰਿਸ਼ਨਾ ਸਬਦ ਬੁਝਾਈ।
ਸਤਿਗੁਰੂ ਜੀ ਫਰਮਾਨ ਕਰਦੇ ਨੇ, ਮੈਂ ਦਾਸ ਨਾਨਕ ਇਹ ਵਰਣਨ ਕਰਦਾ ਹਾਂ, ਇਹ ਗੱਲ ਹੋਰ ਆਖ ਲਵਾਂ। ਗੁਰੂ ਦਾ ਜ਼ਿਕਰ ਕਰਨ ਲੱਗਿਆ ਨਾ, ਸਾਨੂੰ ਨਿਹਾਇਤ ਗੁਰੂ ਭਗਤੀ ਵਾਲੇ ਭਾਵ ਦੀ ਲੋੜ ਹੈ। ਮੈਨੂੰ ਇਹ ਗੱਲ ਭੁੱਲਦੀ ਨਹੀਂ, ਕੁਝ ਸਮਾਂ ਪਹਿਲਾਂ ਲੁਧਿਆਣੇ ਵਿਖੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵਿਖੇ ਮੈਨੂੰ ਥੋੜ੍ਹੀ ਦੇਰ ਪੜ੍ਹਾਉਣ ਦੀ ਸੇਵਾ ਦਾ ਮੌਕਾ ਬਣਿਆ, ਜਿਸ ਕਰਕੇ ਬਹੁਤ ਵਾਰ ਬਹੁਤ ਸਾਰੇ ਪ੍ਰੇਮੀ ਪ੍ਰੋਫੈਸਰ ਸਾਹਿਬ ਕਹਿ ਕੇ ਮੈਨੂੰ ਸੰਬੋਧਨ ਕਰਨਗੇ। ਇਹ ਕਾਨਫਰੰਸ ਵਿੱਚ ਦਾਖਲ ਸਾਂ, ਹਾਜ਼ਰ ਸਾਂ। ਬੜੇ ਪਿਆਰੇ ਪੜ੍ਹੇ ਲਿਖੇ ਸੱਜਣ ਮੇਰੇ ਪਾਸ ਆਏ ਅਤੇ ਬੜੇ ਸਤਿਕਾਰ ਨਾਲ ਆਖਣ ਲੱਗੇ, ਪ੍ਰੋਫੈਸਰ ਸਾਹਿਬ ਮੈਂ ਤੁਹਾਡੇ ਕੋਲ ਇਹ ਗੱਲ ਪੁੱਛਣੀ ਸੀ। ਮੈਂ ਉਹਨਾਂ ਨੂੰ ਦੋ ਹੱਥ ਜੋੜ ਕੇ ਆਖਿਆ, ਮੈਂ ਕਿਹਾ ਤੁਸੀਂ ਮੈਨੂੰ ਪ੍ਰੋਫੈਸਰ ਸਾਹਿਬ ਕਿਉਂ ਕਹਿ ਰਹੇ ਹੋ? ਕਹਿਣ ਲੱਗੇ ਜੀ ਇਹ ਸਾਡਾ ਤਰੀਕਾ ਹੈ, ਢੰਗ ਹੈ ਗੱਲਬਾਤ ਕਰਨ ਦਾ, ਸਤਿਕਾਰ ਨਾਲ ਬੁਲਾਉਣ ਦਾ। ਮੈਂ ਕਿਹਾ ਫਿਰ ਇਹਨਾਂ ਨੇ ਇੱਕ ਗੱਲ ਦੱਸਿਓ, ਹੁਣੇ ਕੁਝ ਮਿੰਟ ਪਹਿਲਾਂ ਤੁਸੀਂ ਜਿਸ ਵੇਲੇ ਸਟੇਜ 'ਤੇ ਗੱਲ ਕਰ ਰਿਹਾ ਸੀ, ਤੁਸੀਂ ਕਹਿ ਰਿਹਾ ਸੀ ਨਾਨਕ ਕਹਿੰਦਾ ਹੈ। ਮੈਂ ਕਿਹਾ ਹੁਣ ਤੁਸੀਂ ਆਪ ਦੱਸਿਓ, ਸਾਡਾ ਸਲੀਕਾ ਗੁਰੂ ਦੇ ਪ੍ਰਤੀ ਇਹ ਹੈ? ਜੇ ਇਹ ਸਾਡਾ ਸੱਭਿਆਚਾਰ ਹੈ, ਜੇ ਇਹ ਸਾਡੀ ਪੜ੍ਹਾਈ ਹੈ, ਜੇ ਇਹ ਸਾਡੀ ਮਹਾਨਤਾ ਹੈ ਕਿ ਅਸੀਂ ਗੁਰੂ ਨੂੰ ਵੀ ਬੇਅਦਬੀ ਨਾਲ ਬੁਲਾ ਸਕੀਏ ਤਾਂ ਖਿਮਾ ਕਰਿਓ, ਮੈਨੂੰ ਤੁਹਾਡੇ ਇਹੋ ਜਿਹਾ ਸੱਭਿਆਚਾਰ ਤੋਂ ਮੈਂ ਕੁਛ ਨਹੀਂ ਲੈਣਾ। ਅਸੀਂ ਇੱਕ ਆਮ ਬੰਦੇ ਨੂੰ ਤਾਂ ਸਾਹਿਬ ਜੀ ਆ ਕੇ ਬੁਲਾਵਾਂਗੇ, ਪ੍ਰੋਫੈਸਰ ਸਾਹਿਬ ਜੀ, ਗਿਆਨੀ ਸਾਹਿਬ ਜੀ, ਪ੍ਰਧਾਨ ਸਾਹਿਬ ਜੀ, ਪਰ ਗੁਰੂ ਦਾ ਜ਼ਿਕਰ ਕਰਨ ਲੱਗਿਆਂ ਸਾਡੀ ਜ਼ੁਬਾਨ ਨੂੰ ਵਲ ਕਿਉਂ ਪੈਣ ਲੱਗ ਪੈਂਦਾ? ਸਤਿਗੁਰੂ ਜੀ ਫੁਰਮਾਨ ਕਰਦੇ ਨੇ, ਨਾਨਕ ਦੀਨ ਦਿਆਲ ਭਏ ਹੈ ਤ੍ਰਿਸ਼ਨਾ ਨਾਮ ਤ੍ਰਿਸ਼ਨਾ ਸ਼ਬਦ ਬੁਝਾਈ। ਸਤਿਗੁਰੂ ਦੇ ਇਹ ਆਖਰੀ ਬੋਲ ਆਪਾਂ ਦੁਬਾਰਾ ਪੜ੍ਹੀਏ, ਫਿਰ ਸਮਾਪਤੀ ਕਰਦੇ ਹਾਂ। ਸਤਿਗੁਰੂ ਜੀ ਫੁਰਮਾਨ ਕਰਦੇ ਨੇ, ਨਾਨਕ ਸਤਿਮੁੱਤੇ ਵਾਹਿਗੁਰੂ ਜੀ ਨੇ ਬੜੀ ਕਿਰਪਾ ਕੀਤੀ, ਮੇਰੀ ਤ੍ਰਿਸ਼ਨਾ ਬੁਝਾ ਦਿੱਤੀ।
ਕਿਰਪਾ ਕਰਹਿ ਤਾਂ ਹਰ ਗੁਣ ਗਾਵੈ, ਹਰ ਰਸ ਅੰਤਰ ਪਾਈ, ਨਾਨਕ ਦੀਨ ਦਿਆਲ ਭਏ ਹੈ, ਤ੍ਰਿਸ਼ਨਾ ਸ਼ਬਦ ਬੁਝਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।